ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਤੁਧਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਜੋ ਜੀਏ ਹੋਏ ਸੋ ਉਗਵੈ ਮੋਹਕਾ ਕਹਿਆ ਵਾਓ ਬੀਜੈ ਬਿਖ ਮੰਗੈ ਅੰਮ੍ਰਿਤ ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਉ ਦਾਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਫਰੀਦਾ ਲੋੜੈ ਦਾਖ ਬਜ਼ਾਰੀਆ ਕਿੱਕਰ ਬੀਜੈ ਜੱਟ ਹੰਡੇ ਉਨਕ ਤਾਏ ਦਾ ਪੈਂਦਾ ਲੋੜੈ ਪੱਟ ਉਕ ਤੋਂ ਪਾਲਦਾ ਬਜ਼ਾਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ ਕੇ ਕਿੱਥੋਂ ਪਾਲਦਾ ਬਜ਼ਾਰ ਦੀਆਂ ਦਾਖਾਂ
ਕਰਾਂ ਦੇ
ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸਾਧ ਸੰਗਤ ਬੜੇ ਹੀ ਪਿਆਰ ਸਹਿਤ ਸੰਧਿਆ ਦੀ ਦੀਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਦਾਸਾਂ ਤੋਂ ਪਹਿਲਾਂ ਆਪ ਜੀ ਗੁਰਮੁਖ ਪਿਆਰਿਆਂ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਹੀ ਪਿਆਰ ਸਤ ਸਰਵਣ ਕਰ ਰਹੇ ਸੀ। ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਸਾਨੂੰ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਉਪਦੇਸ਼ ਦਿੰਦੇ ਹਨ, ਸਾਨੂੰ ਸਮਝਾਉਂਦੇ ਹਨ, ਇਹ ਜੀਵ ਜਿਹੋ ਜਿਹਾ ਬੀਜ ਤੂੰ ਆਪਣੇ ਜੀਵਨ ਦੇ ਵਿੱਚ ਬੀਜਣਾ ਹੈ ਉਹੋ ਜਿਹਾ ਤੈਨੂੰ ਫਲ ਵੀ ਭੋਗਣਾ ਪਏਗਾ। ਜਿਹਾ ਬੀਜੇ ਸੋਲਣੇ ਕਰਮਾਂ ਸੰਧੜਾ ਖੇਤ, ਇਸ ਜੀਵਨ ਰੂਪੀ ਖੇਤ ਦੇ ਵਿੱਚ ਜਿਹੋ ਜਿਹਾ ਮਨੁੱਖ ਬੀਜ ਪਾ ਲੈਂਦਾ ਉਹੋ ਜਿਹਾ ਫਲ ਵੀ ਉਹਨੂੰ ਵੱਢਣਾ ਪੈਂਦਾ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਦਾਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਸਤਿਗੁਰੂ ਜੀ ਕਹਿੰਦੇ, ਜਿਹੋ ਜਿਹਾ ਤੂੰ ਕਰਮ ਬੀਜਣਾ ਹੈ ਉਹੋ ਜਿਹਾ ਤੈਨੂੰ ਫਲ ਭੋਗਣਾ ਪਏਗਾ, ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ। ਤੇ ਸਤਿਗੁਰੂ ਜੀ ਕਹਿੰਦੇ, ਜਿਹੋ ਜਿਹਾ ਕਰਮ ਬੀਜ ਬੀਜਿਆ ਉਹੋ ਜਿਹਾ ਫਲ ਵੀ ਪਾਵੇਗਾ। ਮਨੁੱਖ ਨੂੰ ਆਪਣੇ ਕਰਮਾਂ ਦੇ ਅਨੁਸਾਰ ਫਲ ਵੀ ਭੋਗਣਾ ਪੈਂਦਾ ਹੈ। ਸਾਧ ਸੰਗਤ ਜੀ, ਆਪਾਂ ਰਾਮ ਰਾਏ ਜੀ ਦੇ ਜੀਵਨ ਤੇ ਵਿਚਾਰ ਕਰਦੇ ਸੀ, ਜਦੋਂ ਰਾਮ ਰਾਏ ਦੇ ਚੇਲਿਆਂ ਨੇ ਉਹਦੇ ਮਸੰਦਾਂ ਨੇ ਸਾਧ ਸੰਗਤ ਜੀ ਰਾਮ ਰਾਏ ਨੂੰ ਜਿਉਂਦੇ ਨੂੰ ਸਾੜ ਦਿੱਤਾ। ਕਹਿੰਦੇ ਹਨ, ਰਾਮ ਰਾਏ ਦੀ ਉਹ ਜਿਹੜੀ ਆਤਮਾ ਸੀ ਜਦੋਂ ਵਾਪਸ ਆਈ, ਰੂਹ ਵਾਪਸ ਆ ਗਈ, ਉਹਨੇ ਤੜਫਦਿਆਂ ਹੋਇਆ ਆਪਣੇ ਮਸੰਦਾਂ ਨੂੰ ਜਾਂਦਿਆਂ ਜਾਂਦਿਆਂ ਸਰਾਫ ਦਿੱਤਾ, ਮਸੰਦੋ ਤੁਸੀਂ ਮੈਨੂੰ ਜਿਉਂਦੇ ਨੂੰ ਸਾੜਿਆ, ਤੁਹਾਨੂੰ ਵੀ ਜਿਉਂਦਿਆਂ ਨੂੰ ਸਾੜਿਆ ਜਾਏਗਾ। ਸਾਧ ਸੰਗਤ ਜੀ, ਰਾਮ ਰਾਏ ਖਤਮ ਹੋ ਗਿਆ, ਇਹ ਜਿਹੜੇ ਮਸੰਦ ਸਨ, ਅਸਲ ਦੇ ਵਿੱਚ ਜਿਹੜੇ ਮਸੰਦ ਉਹਨਾਂ ਨੂੰ ਕਿਹਾ ਜਾਂਦਾ ਸੀ, ਇਹ ਮਸੰਦ ਜਿਹੜੀ ਪਰੰਪਰਾ ਹੈ ਇਹ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਹੋਈ ਸੀ। ਸਾਧ ਸੰਗਤ ਜੀ, ਗੁਰੂ ਅਮਰਦਾਸ ਸਾਹਿਬ ਜੀ ਨੇ 22 ਮੰਜੀਆਂ 72 ਪੀੜੇ ਥਾਪੇ ਸਨ ਤੇ ਗੁਰੂ ਰਾਮਦਾਸ ਸਾਹਿਬ ਜੀ ਨੇ ਮਸੰਦ ਪ੍ਰਥਾ ਜਿਹੜੀ ਹੈ ਸ਼ੁਰੂ ਕੀਤੀ। ਮਸੰਦ ਜਾਂਦੇ ਸੀ ਪਿੰਡਾਂ ਵਿੱਚ ਪ੍ਰਚਾਰ ਕਰਦੇ ਸੀ ਸਿੱਖੀ ਦਾ, ਤੇ ਸਾਧ ਸੰਗਤ ਜੀ ਸੰਗਤਾਂ ਦੇ ਕੋਲੋਂ ਦਸਵੰਧ ਮਾਇਆ ਇਕੱਠੀ ਕਰਕੇ ਲਿਆ ਕਰਕੇ ਗੁਰੂ ਘਰ ਦੇ ਵਿੱਚ ਹਾਜ਼ਰ ਕਰਦੇ ਸਨ ਤੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਸਤਿਕਾਰ ਮਿਲਦਾ ਸੀ ਤੇ ਸੰਗਤਾਂ ਬੜਾ ਆਦਰ ਮਾਣ ਸਤਿਕਾਰ ਕਰਦੀਆਂ ਸੀ। ਪਰ ਜਿਹੜੇ ਮਸੰਦ ਸਨ ਉਹਨਾਂ ਨੇ ਫਿਰ ਆਪਣੀ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ, ਮਨ ਮਰਜ਼ੀਆਂ ਸ਼ੁਰੂ ਕਰ ਦਿੱਤੀਆਂ, ਮਾੜੇ ਕਰਮ ਸ਼ੁਰੂ ਕਰ ਦਿੱਤੇ। ਸਾਧ ਸੰਗਤ ਜੀ, ਜਿਹੜੀ ਸੰਗਤਾਂ ਦੀ ਮਾਇਆ ਹੈ ਉਸ ਮਾਇਆ ਦੀਆਂ ਮੌਜਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ, ਆਨੰਦ ਲੈਣੇ ਸ਼ੁਰੂ ਕਰ ਦਿੱਤੇ। ਇਹ ਜਿਹੜੀ ਸੰਗਤਾਂ ਦੀ ਮਾਇਆ ਹੈ, ਇੰਸਲ ਦੇ ਵਿੱਚ ਇਹਨੂੰ ਮਹਾਂਪੁਰਖ ਰੱਬ ਦੇ ਪਿਆਰੇ ਮਿੱਠਾ ਜ਼ਹਿਰ ਕਹਿੰਦੇ ਨੇ। ਸਾਧ ਸੰਗਤ ਜੀ, ਇਹ ਜੀਵਨ ਦੇ ਵਿੱਚ ਹੌਲੀ ਹੌਲੀ ਅਸਰ ਕਰਦੀ ਹੈ। ਜੇ ਇਸ ਪੂਜਾ ਦੇ ਧਨ ਨੂੰ ਛਕਣਾ ਹੋਵੇ, ਇਹਦੇ ਨਾਲ ਨਾਮ ਦੀ ਸੇਵਾ ਦੀ ਬੜੀ ਲੋੜ ਪੈਂਦੀ ਹੈ। ਇਹ ਨਾਮ ਦੇ ਨਾਲ ਸੇਵਾ ਦੇ ਨਾਲ ਇਹ ਜਿਹੜਾ ਧਨ ਪਜਦਾ ਹੈ। ਤੇ ਸਾਧ ਸੰਗਤ ਜੀ, ਪਰ ਜਿਹੜੇ ਮਸੰਦ ਸੀ ਮੌਜਾਂ ਲੁੱਟਦੇ ਸਨ ਤੇ ਜਿਹੜੀ ਸੰਗਤਾਂ ਦੇ ਕੋਲੋਂ ਮਾਇਆ ਕਤਰ ਹੁੰਦੀ, ਉਹਦੇ ਵਿੱਚੋਂ ਥੋੜੀ ਬਹੁਤੀ ਜਿਹੜੀ ਮਾਇਆ ਗੁਰੂ ਘਰ ਦੇ ਵਿੱਚ ਪਚਾ ਦੇਣੀ, ਬਾਕੀ ਆਪਣੇ ਆਨੰਦਾਂ ਦੇ ਵਿੱਚ ਬਤੀਤ ਕਰਨੀ। ਤੇ ਸਾਧ ਸੰਗਤ ਜੀ, ਮਸੰਦਾਂ ਦਾ ਜਿਹੜਾ ਲਾਲਚ ਸੀ ਵੱਧਦਾ ਗਿਆ। ਜਿਹੜੇ ਰਾਮ ਰਾਏ ਦੇ ਮਸੰਦ ਸੀ ਇਹ ਵੀ ਬਹੁਤ ਲਾਲਚੀ ਸਨ, ਜਿੰਨੀ ਵੀ ਮਾਇਆ ਆਉਂਦੀ ਸਾਰੀ ਦੱਬ ਲੈਂਦੇ, ਤੇ ਜਿਹੜੀ ਗੱਦੀ ਸੀ ਰਾਮ ਰਾਏ ਦੀ ਉਹ ਵੀ ਖੋਹਣੀ ਚਾਹੁੰਦੇ ਸੀ, ਵੀ ਕਿਸੇ ਨਾ ਕਿਸੇ ਤਰੀਕੇ ਇਸ ਗੱਦੀ ਦੇ ਮਾਲਕ ਅਸੀਂ ਬਣ ਜਾਈਏ। ਗੱਦੀ ਦੇ ਮਾਲਕ ਤੇ ਤਾਂ ਹੀ ਬਣਾਂਗੇ ਜੇ ਰਾਮ ਰਾਏ ਖਤਮ ਹੋਵੇਗਾ। ਇਸ ਵਾਸਤੇ ਉਹਨਾਂ ਨੇ ਟਕਵਾਂਜਰ ਰਚਾ ਕਰਕੇ ਰਾਮ ਰਾਏ ਨੂੰ ਖਤਮ ਕਰ ਦਿੱਤਾ। ਤੇ ਜਦੋਂ ਰਾਮ ਰਾਏ ਖਤਮ ਹੋਇਆ, ਹੁਣ ਪੰਜਾਬ ਕੌਰ ਜਿਹੜੀ ਰਾਮ ਰਾਏ ਦੀ ਘਰਵਾਲੀ ਹੈ ਉਹਨੂੰ ਤੇ ਕੋਈ ਪੁੱਛਦਾ ਨਹੀਂ। ਉਹਨੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਨੂੰ ਚਿੱਠੀ ਲਿਖੀ, ਬੇਨਤੀ ਕੀਤੀ, ਸਤਿਗੁਰੂ ਜੀ ਮੇਰੀ ਸਹਾਇਤਾ ਕਰੋ। ਸਾਰਾ ਹਾਲ ਉਹਨੇ ਚਿੱਠੀ ਵਿੱਚ ਲਿਖਵਾ ਦਿੱਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਚਿੱਠੀ ਦਾ ਜਵਾਬ ਦਿੱਤਾ। ਕਹਿਣ ਲੱਗੇ, ਪੰਜਾਬ ਕੌਰ ਧੀ ਰਾਣੀ, ਤੁਸੀਂ ਸਾਰੇ ਮਸੰਦਾਂ ਦੇ ਵਿੱਚ ਗੱਲ ਫੈਲਾ ਦਿਓ ਕਿ ਰਾਮ ਰਾਏ ਦੀ 17ਵੀਂ ਦਾ ਪ੍ਰੋਗਰਾਮ ਕਰਨੇ, ਉਸ ਦਿਨ ਜਿਹੜਾ ਇਸ ਦੌਣ ਦਾ ਨਵਾਂ ਮੋਹਰੀ ਚੁਣਿਆ ਜਾਣਾ ਹੈ, ਪੱਗ ਬੱਝਣੀ ਹੈ, ਤੇ ਸਾਰੇ ਮਸੰਦਾਂ ਦੇ ਕੋਲ ਇਹ ਸੁਨੇਹਾ ਭੇਜ ਦਿਓ। ਸਤਿਗੁਰਾਂ ਨੇ ਜਿਵੇਂ ਪੰਜਾਬ ਕੌਰ ਨੂੰ ਸਲਾਹ ਦਿੱਤੀ, ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਸਾਤੋ
ਗੁਰਾਂ ਨੇ ਮੋੜ ਜਵਾਬ ਦੇ ਤਾਰੀ ਸਾਤ ਗੁਰਾਂ ਨੇ ਮੋੜ ਜਵਾਬ ਦੇ ਤਾਤੇ ਆਸੀ ਆਵਾਂਗੇ ਦੂਣ ਜ਼ਰੂਰ ਪਾਈ ਬਈ ਆਸੀ ਆਵਾਂਗੇ ਦੂਣ ਜ਼ਰੂਰ ਪਾਈ ਰਤਾਲਾ ਕੋਈ ਵੀ ਫਿਕਰ ਕਰਨਾ ਨੀ ਤੁਸਾਂ ਰਤਾਲਾ ਕੋਈ ਵੀ ਫਿਕਰ ਕਰਨਾ ਉਹੀ ਹੋਵੇਗਾ ਉਹਨੂੰ ਜੋ ਮਨਜ਼ੂਰ ਪਾਈ ਉਹੀ ਹੋਵੇਗਾ ਉਹਨੂੰ ਜੋ ਮਨਜ਼ੂਰ ਪਾਈ
ਸਾਂਭਣੀ ਗੱਡੀ ਹੈ ਦੂਣ ਵਾਲੀ
ਪਹੁੰਚ ਗਿਆ ਪਾਣੀ ਰਾਏ ਦੇਵੋਰੀ ਸਾਰੇ ਪਹੁੰਚ ਗਿਆ ਪਾਣੀ ਰਾਏ ਦੇਵੋ ਤੇ ਫਿਰਨਾ ਕੱਢਣਾ ਕੋਈ ਨੀ ਕਸੂਰ ਪਾਈ ਨੀ ਫਿਰਨਾ ਕੱਢਣਾ ਕੋਈ ਨੀ ਕਸੂਰ ਪਾਈ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਚਿੱਠੀ ਵਿੱਚ ਸਾਰਾ ਹਾਲ ਲਿਖ ਦਿੱਤਾ। ਪੰਜਾਬ ਕੌਰ ਨੂੰ ਆਖਿਆ 17ਵੀਂ ਦਾ ਦਿਨ ਰੱਖ ਦਿਓ, ਸਾਰੇ ਮਸੰਦਾਂ ਨੂੰ ਇਕੱਠੀਆਂ ਕਰ ਲਓ, ਉਸ ਦਿਨ ਅਸੀਂ ਵੀ ਜ਼ਰੂਰ ਪਹੁੰਚਾਂਗੇ ਤੇ ਉਸ ਦਿਨ ਇਹ ਸਾਰੇ ਫੈਸਲੇ ਕੀਤੇ ਜਾਣਗੇ। ਕਹਿੰਦੇ ਪੰਜਾਬ ਕੌਰ ਨੇ ਫਿਰ 17ਵੀਂ ਦਾ ਦਿਨ ਰੱਖਿਆ, ਸਾਰਿਆਂ ਮਸੰਦਾਂ ਦੇ ਕੰਨਾਂ ਵਿੱਚ ਇਹ ਗੱਲ ਪਹੁੰਚ ਗਈ ਕਿ ਰਾਮ ਰਾਏ ਦੀ 17ਵੀਂ ਦਾ ਪ੍ਰੋਗਰਾਮ ਹੈ, ਉਸ ਦਿਨ ਦੂਣ ਵਾਲਾ ਜਿਹੜਾ ਡੇਰਾ ਹੈ ਉਹਦੀ ਪੱਗ ਬੱਜਣੀ ਹੈ। ਵੇਖੋ ਕਿਹੜੇ ਮਸੰਦ ਦੇ ਸਿਰ ਤੇ ਪੱਗ ਬੱਧਦੀ ਏ। ਜਿਹੜੇ ਬਹੁਤੇ ਆਪਣੇ ਆਪ ਨੂੰ ਆਗੂ ਕਾਰ ਗਿਣਦੇ ਸੀ, ਮੋਹਰੀ ਗਿਣਦੇ ਸੀ, ਜਿਹੜੇ ਸਭ ਤੋਂ ਵੱਧ ਬੇਈਮਾਨ ਸੀ, ਉਹ ਵੀ ਆਪੋ ਆਪਣੀਆਂ ਸੰਗਤਾਂ ਲੈ ਕੇ ਉਚੇਚੇ ਤੌਰ ਤੇ ਪਹੁੰਚੇ। ਇਧਰ ਜਦੋਂ ਭਾਰੀ ਇਕੱਠ ਹੋ ਗਿਆ, ਸਾਰੇ ਮਸੰਦ ਪਹੁੰਚ ਗਏ, ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਆਪਣੀ ਫੌਜ ਲੈ ਕੇ ਪਹੁੰਚ ਗਏ। ਜਦੋਂ ਮਸੰਦਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਵੇਖਿਆ, ਸੜ ਬਲ ਕੇ ਕੋਲੇ ਹੋ ਗਏ, ਇਹ ਕਿਧਰੋਂ ਆ ਗਏ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਰਿਆਂ ਮਸੰਦਾਂ ਨੂੰ ਇਕੱਠਿਆਂ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਲਿਆ। ਇੱਕ ਕਮਰੇ ਵਿੱਚ ਬੰਦ ਕਰਵਾ ਕੇ ਇੱਕ ਖੇਮੇ ਦੇ ਲਾਗੇ ਕਹਿੰਦੇ ਤੇਲ ਦਾ ਕੜਾਇਆ ਭਰ ਲਿਆ, ਉਹਦੇ ਵਿੱਚ ਚੰਗਾ ਖੁੱਲਾ ਤੇਲ ਪਾ ਲਿਆ, ਜਿਹੜਾ ਸਾਧ ਸੰਗਤ ਜੀ ਤੇਲ ਉਹਦੇ ਥੱਲੇ ਕਹਿਰ ਦੀ ਅੱਗ ਬਾਲੀ, ਜਦੋਂ ਤੇਲ ਉਬਾਲੀਆਂ ਲੱਗਾ ਖਾਣ,
ਸਤਿਗੁਰੂ ਮਹਾਰਾਜ ਜੀ ਨੇ ਆਖਿਆ ਵੀ ਇਕੱਲੇ ਇਕੱਲੇ ਮਸੰਦ ਨੂੰ ਬਾਹਰ ਲਿਆਂਦਾ ਜਾਵੇ। ਇੱਕ ਪੜਦੇ ਦੇ ਵਿੱਚ ਮਾਤਾ ਪੰਜਾਬ ਕੌਰ ਵੀ ਬੈਠ ਗਏ। ਕਹਿੰਦੇ ਸਤਿਗੁਰੂ ਮਹਾਰਾਜ ਜੀ ਦੇ ਹੁਕਮਾਂ ਦੇ ਅਨੁਸਾਰ ਅੰਦਰੋਂ ਮਸੰਦ ਨੂੰ ਆਵਾਜ਼ ਮਾਰੀ ਜਾਂਦੀ ਹੈ, ਕੱਲਾ ਕੱਲਾ ਮਸੰਦ ਸੱਦਿਆ ਜਾਂਦਾ। ਜਦੋਂ ਮਸੰਦ ਆਉਂਦਾ ਪੰਜਾਬ ਕੌਰ ਨੂੰ ਪੁੱਛਦੇ ਨੇ, ਬੇਟਾ ਜੀ ਦੱਸੋ ਆਹ ਮਸੰਦ ਕਿਹੋ ਜਿਹਾ ਹੈ। ਮਾਤਾ ਪੰਜਾਬ ਕੌਰ ਦੱਸਦੀ ਹੈ, ਸਤਿਗੁਰੂ ਜੀ ਇਹ ਜਿਹੜਾ ਮਸੰਦ ਇਮਾਨਦਾਰ ਹੈ, ਇਹ ਮਸੰਦ ਚੰਗਾ ਹੈ, ਉਹਨੂੰ ਛੱਡ ਦਿੱਤਾ ਜਾਂਦਾ। ਜਿਹਨੂੰ ਮਾਤਾ ਪੰਜਾਬ ਕੌਰ ਕਹਿੰਦੀ ਸਤਿਗੁਰੂ ਜੀ ਇਹ ਮਸੰਦ ਮਾੜਾ, ਇਹ ਬੜਾ ਕਪਟੀ ਹੈ, ਇਹਨੇ ਬੜੇ ਧੋਖੇ ਕੀਤੇ ਨੇ, ਬੜੀਆਂ ਬੇਈਮਾਨੀਆਂ ਕੀਤੀਆਂ ਨੇ, ਬੜੀਆਂ ਚਲਾਕੀਆਂ ਕੀਤੀਆਂ ਨੇ, ਸਤਿਗੁਰੂ ਮਹਾਰਾਜ ਜੀ ਉਹਦੇ ਕੀਤੇ ਕਰਮਾਂ ਦੇ ਅਨੁਸਾਰ ਤੇਲ ਦੇ ਗਰਮ ਕੜਾਹੇ ਦੇ ਵਿੱਚੋਂ ਡੋਰੇ ਭਰ ਭਰ ਕੇ ਉਹਨਾਂ ਦੇ ਸਰੀਰਾਂ ਤੇ ਪਾਏ ਜਾਂਦੇ ਨੇ, ਉਹਨਾਂ ਨੂੰ ਤਲਫਾਇਆ ਜਾਂਦਾ ਹੈ। ਜਿੰਨੇ ਮਸੰਦ ਨੇ ਵੱਧ ਪਾਪ ਕੀਤੇ ਨੇ, ਉਹਨੇ ਵੱਧ ਡੋਰੇ ਉਹਨਾਂ ਤੇ ਪਾ ਕਰਕੇ ਉਹਨਾਂ ਦੇ ਕੀਤੇ ਕਰਮਾਂ ਦੀ ਸਜ਼ਾ ਜਿਵੇਂ ਦਿੱਤੀ ਜਾਂਦੀ ਹੈ। ਸੋ ਪਿਆਰ ਨਾਲ ਸਰਵਣ ਕਰੋ ਜੀ।
ਓ ਕਲਗੀਆਂ ਵਾਲੇ ਸਤਿਗੁਰ ਜਦ ਸੀ ਵੇਖ ਦੂਣ ਦੇ ਆਏ ਨੇ, ਕਲਗੀਆਂ ਵਾਲੇ ਸਤਿਗੁਰ ਜਦ ਹੈ ਵੇਖ ਦੂਣ ਦੇ ਆਏ ਨੇ, ਵੱਡੇ ਵੱਡੇ ਸੀ ਗੁਰਾਂ ਕੜਾਹੇ ਚੁੱਲ੍ਹਿਆਂ ਉੱਤੇ ਤੜਾਏ ਨੇ, ਵੱਡੇ ਵੱਡੇ ਸੀ ਗੁਰਾਂ ਕੜਾਹੇ ਚੁੱਲ੍ਹਿਆਂ ਉੱਤੇ ਤੜਾਏ ਨੇ,
ਆ ਕੇ ਤੇਲ ਉਹਨਾਂ ਦੇ ਅੰਦਰ ਗੁਰਾਂ ਨੇ ਕਰਮ ਕਰਾਇਆ ਨੀ, ਪਾ ਕੇ ਤੇਲ ਉਹਨਾਂ ਦੇ ਅੰਦਰ ਗੁਰਾਂ ਨੇ ਕਰਮ ਕਰਾਇਆ ਨੀ, ਗਰਮ ਤੇਲ ਦੇ ਡੋਰੇ ਪਾਰ ਪਾਰ ਮਸੰਦਾਂ ਦੇ ਉੱਤੇ ਗਰਮ ਤੇਲ ਦੇ ਡੋਰੇ ਪਰ ਸੰਦਾਂ ਦੇ ਉੱਤੇ ਪਵਾਇਆ ਜੀ, ਸਤਿਗੁਰ ਜੀ ਨੇ ਖੇਡ ਰਚਾਈ ਮਸੰਦ ਸਾਰੇ ਸਦਵਾਏ ਨੇ, ਸਤਿਗੁਰ ਜੀ ਨੇ ਖੇਡ ਰਚਾਈ ਮਸੰਦ ਸਾਰੇ ਸਦਵਾਏ ਨੇ, ਇੱਕ ਕਮਰੇ ਦੇ ਅੰਦਰ ਸਾਰੇ ਪਹਿਲਾਂ ਬੰਦ ਕਰਵਾਏ ਨੇ, ਇੱਕ ਕਮਰੇ ਦੇ ਅੰਦਰ ਸਾਰੇ ਪਹਿਲਾਂ ਬੰਦ ਕਰਵਾਏ, ਜਿਨ੍ਹਾਂ ਦੇ ਦਿਲ ਹੈ ਕਪਟੀ ਮਿਲਦਾ ਡੋਰੇ ਮਿਣ ਮਿਣ ਪਾਉਂਦੇ ਨੇ, ਜਿਨ੍ਹਾਂ ਦਾ ਦਿਲ ਹੈ ਕਪਟੀ ਮਿਲਦਾ ਡੋਰੇ ਮਿਣ ਮਿਣ ਪਾਉਂਦੇ ਨੇ, ਜਿਹੜੇ ਸਭ ਤੋਂ ਕਾਤੀ ਮਿਲ ਗਏ ਉਹਨਾਂ ਨੂੰ ਸੇਖ ਨਵਾਉਂਦੇ ਨੇ, ਜਿਹੜੇ ਸਭ ਤੋਂ ਕਾਤੀ ਮਿਲ ਗਏ ਉਹਨਾਂ ਨੂੰ ਸੇਖ ਨਵਾਉਂਦੇ, ਸੰਦਾਂ ਦੇ ਉੱਤੇ ਪਵਾਇਆ ਜੀ। ਬਿਠਾ ਪੰਜਾਬ ਕਾਰ ਨੂੰ ਪਹਿਲਾਂ ਨਿਰਣਾ ਕਰਿਆ ਸੀ ਚੰਗੇ ਨੇਕ ਮਸੰਦਾ ਸਿਰ ਤੇ ਹੱਥ ਗੁਰਾਂ ਨੇ ਧਰਿਆ ਸੀ ਚੰਗੇ ਨੇਕ ਮਸੰਦਾ ਹੱਥ ਗੁਰਾਂ ਨੇ ਧਰਿਆ ਸੀ ਨੇਕੀ ਕਰਕੇ ਆਪਣਾ ਫਰਜ਼ ਨਿਭਾਇਆ ਜੀ ਅਣਖੀ ਜਿਨ੍ਹਾਂ ਨੇ ਨੇਕੀ ਕਰਕੇ ਆਪਣਾ ਫਰਜ਼ ਨਿਭਾਇਆ ਜੀ ਵੇਤ ਸੰਗਤ ਦੇ ਮਾਣੀ ਉਹਨਾਂ ਦਾ ਸਤਿਗੁਰ ਨੇ ਕਰਵਾਇਆ ਜੀ ਵੇਤ ਸੰਗਤ ਦੇ ਮਾਣੀ ਉਹਨਾਂ ਦਾ ਸਤਿਗੁਰ ਨੇ ਕਰਵਾਇਆ ਜੀ
ਧੰਨ ਸਤਿਗੁਰੂ ਮਹਾਰਾਜ ਜੀ ਇੱਕ ਖੇਮੇ ਦੇ ਵਿੱਚ ਆਸਣ ਲਾ ਕੇ ਬੈਠੇ ਨੇ ਪਰਦੇ ਦੇ ਵਿੱਚ ਬੀਬੀ ਪੰਜਾਬ ਕੌਰ ਸਾਹਮਣੇ ਬੈਠੀ ਹੈ ਸਤਿਗੁਰੂ ਜੀ ਕੱਲੇ ਕੱਲੇ ਮਸੰਦ ਨੂੰ ਆਵਾਜ਼ ਮਾਰਦੇ ਨੇ ਜਿਹੜੇ ਮਸੰਦ ਦੇ ਵੱਧ ਪਾਪ ਨੇ ਉਹਨੂੰ ਵੱਧ ਤੇਲ ਦੇ ਨਾਲ ਸਾੜਿਆ ਜਾਂਦਾ ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਪਾਪ ਘੱਟ ਨੇ ਉਹਨਾਂ ਦੇ ਘੱਟ ਤੇਲ ਪਾਇਆ ਜਾਂਦਾ ਤੇ ਜਿਨ੍ਹਾਂ ਨੇ ਕਦੇ ਜੀਵਨ ਦੇ ਵਿੱਚ ਮਾੜਾ ਕਰਮ ਨਹੀਂ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਭਾਈ ਇਹਨਾਂ ਨੂੰ ਸਤਿਕਾਰ ਦਿੱਤਾ ਜਾਵੇ ਉਹਨਾਂ ਨੂੰ ਧੰਨ ਦੇ ਕੇ ਉਹਨਾਂ ਨੂੰ ਮਾਣ ਦੇ ਕੇ ਉਹਨਾਂ ਨੂੰ ਸਰੂਪਾਉ ਦੇ ਕੇ ਉਹਨਾਂ ਦਾ ਮਾਣ ਸੰਗਤਾਂ ਦੇ ਵਿੱਚ ਕੀਤਾ ਗਿਆ ਤੇ ਜਿਹੜੇ ਬਹੁਤੇ ਕਪਟੀ ਮਸੰਦ ਸਨ ਉਹਨਾਂ ਨੂੰ ਸਤਿਗੁਰਾਂ ਨੇ ਤੇਲ ਪਾ ਪਾ ਕੇ ਸਾੜ ਦਿੱਤਾ ਤੇ ਸਾਧ ਸੰਗਤ ਜੀ ਜਿਹੜੇ ਚੰਗੇ ਮਸੰਦ ਸੀ ਉਹਨਾਂ ਨੂੰ ਮਾਤਾ ਪੰਜਾਬ ਕੌਰ ਦੀ ਸੇਵਾ ਦੇ ਵਿੱਚ ਹਾਜ਼ਰ ਹੋਣ ਲਈ ਬਚਨ ਕੀਤਾ ਸਤਿਗੁਰੂ ਮਹਾਰਾਜ ਜੀ ਨੇ ਮਾਤਾ ਪੰਜਾਬ ਕੌਰ ਦਾ ਸਤਿਕਾਰ ਕਰਦੇ ਹੋਏ ਮੋਤੀਆਂ ਦੀ ਮਾਲਾ ਇੱਕ ਦਸਤਾਰ ਸੋਨੇ ਦੇ ਕੰਗਣ ਚਿੱਟੇ ਦਸ਼ਾਲੇ ਉੱਤੇ ਰੱਖ ਕੇ ਸਤਿਗੁਰੂ ਮਹਾਰਾਜ ਜੀ ਨੇ ਸਤਿਕਾਰ ਕੀਤਾ ਤੇ ਉਸ ਦੂਣ ਦੇ ਡੇਰੇ ਦੀ ਜਿਹੜੇ ਮਾਲਕ ਸੀ ਮਾਤਾ ਪੰਜਾਬ ਕੌਰ ਨੂੰ ਬਣਾ ਕੇ ਸਤਿਗੁਰੂ ਜੀ ਪਾਪੀਆਂ ਨੂੰ ਦੁਖੀਆਂ ਨੂੰ ਸਜਾਵਾਂ ਦੇ ਕਰਕੇ ਫਿਰ ਪੌਂਟਾ ਸਾਹਿਬ ਦੀ ਧਰਤੀ ਵਿੱਚ ਆਏ ਸਤਿਗੁਰੂ ਮਹਾਰਾਜ ਜੀ ਨੇ ਸੱਚ ਤੇ ਝੂਠ ਦਾ ਨਿਤਾਰਾ ਕੀਤਾ ਇਹ ਗੁਰੂ ਨਾਨਕ ਦਾ ਘਰ ਹੈ ਜਿਹੜਾ ਵੀ ਪਾਪ ਕਰਦਾ ਉਹਨੂੰ ਆਪਣੇ ਕਰਮਾਂ ਦੀ ਸਜ਼ਾ ਭੋਗਣੀ ਪੈਂਦੀ ਹੈ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਸਾਨੂੰ ਉਪਦੇਸ਼ ਦਿੱਤਾ ਭਾਈ ਆਪਣੇ ਜੀਵਨ ਦੇ ਵਿੱਚ ਚੰਗੇ ਕਰਮ ਕਰਨ ਦਾ ਯਤਨ ਕਰੀਏ ਅਰਦਾਸ ਕਰੀਏ ਬੇਨਤੀ ਕਰੀਏ ਸਤਿਗੁਰੂ ਜੀ ਅਸੀਂ ਤੁਹਾਡੇ ਪਾਏ ਹੋਏ ਪੂਰਨਿਆਂ ਤੇ ਚੱਲ ਸਕੀਏ ਇਹੋ ਜੀ ਸਾਨੂੰ ਮਤ ਬਖਸ਼ੋ ਤਾਂ ਕਿ ਸਤਿਗੁਰੂ ਮਹਾਰਾਜ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ ਸੋ ਇੰਨੇ ਹੀ ਬਚਨ ਕਹਿੰਦੇ ਹੋਏ ਅਰਦਾਸ ਖਿਮਾਂ ਦੇ ਜਾਚਕ ਹਨ ਭੁੱਲਾਂ ਚੁੱਕਾਂ ਦੀ ਖਿਮਾਂ ਬਖਸ਼ਣੀਆਂ ਜੀ ਆਉਣ ਵਾਲਾ ਸਮਾਂ ਜੋ ਹੁਣ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਸਹਿਜ ਪਾਠ ਦੇ ਜਾਪ ਹੋਣੇ ਹਨ ਸੋ ਬਾਣੀ ਦੇ ਜਾਪ ਸਰਵਣ ਕਰੋ ਦਾਸਾਂ ਨੂੰ ਪਿਆਰ ਨਾਲ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।